ਗੁਰੂ ਸਾਹਿਬ ਜੀਓ, ਜਿਨੀ ਨਾਮ 'ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ 'ਤੇ ਮੁਖੁਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸਿਮਰਨ ਭਾਗ 15, ਸਿਰਲੇਖ ਹੈ ਸ਼ਬਦ ਸੁਰਤ ਲਿਵ ਸਾਧ ਸੰਗ ਗੁਰ ਕਿਰਪਾ 'ਤੇ ਅੰਦਰ ਆਣੇ। ਅਕਾਲ ਪੁਰਖ ਨੇ ਆਦ ਤੋਂ ਹੀ ਇਨਸਾਨਾਂ ਨੂੰ ਆਤਮ ਜੀਵਨ ਸੇਧ ਦੇਣ ਲਈ ਗੁਰੂ, ਅਵਤਾਰ, ਪੀਰ, ਪੈਗੰਬਰ ਇਸ ਸੰਸਾਰ ਵਿੱਚ ਪਠਾਏ। ਉਹਨਾਂ ਤੋਂ ਮਗਰੋਂ ਸਮਾਂ ਪਾ ਕੇ ਸਹਿਜੇ ਸਹਿਜੇ ਉਹਨਾਂ ਦੇ ਦੈਵੀ ਉਪਦੇਸ਼ਾਂ ਵਿੱਚ ਰਲਾਵਟ ਅਤੇ ਤਬਦੀਲੀਆਂ ਹੁੰਦੀਆਂ ਗਈਆਂ। ਇਸ ਤਰ੍ਹਾਂ ਉਹਨਾਂ ਦੇ ਚਲਾਏ ਹੋਏ ਧਰਮਾਂ ਵਿੱਚੋਂ ਆਤਮ ਰੌਂ, ਆਤਮ ਕਲਾ ਅਥਵਾ ਨਾਮ ਅਲੋਪ ਆਉਂਦਾ ਗਿਆ ਅਤੇ ਬਾਰਮੁਖੀ ਧਾਰਮਿਕ ਕਰਮਕਾਂਡਾਂ ਦੇ ਛਿੱਲੜ ਹੀ ਰਹਿ ਗਏ। ਹਾਂਜੀ, ਸਮੇਂ ਸਮੇਂ ਸਿਰ ਜਿਹੜੇ ਵੀ ਗੁਰੂ, ਅਵਤਾਰ, ਪੈਗੰਬਰ ਇਸ ਦੁਨੀਆ 'ਤੇ ਆਏ, ਜਿਹੜੇ ਉਹਨਾਂ ਨੇ ਆਤਮਿਕ ਉਪਦੇਸ਼ ਦਿੱਤੇ, ਉਹਨਾਂ ਤੋਂ ਪਿੱਛੋਂ ਸਮਾਂ ਪਾ ਕੇ ਸਹਿਜੇ ਸਹਿਜੇ ਉਹਨਾਂ ਦੇ ਆਤਮਿਕ ਉਪਦੇਸ਼ਾਂ ਵਿੱਚ ਰਲਾਵਟ ਅਥਵਾ ਤਬਦੀਲੀ ਹੁੰਦੀਆਂ ਗਈਆਂ। ਇਸ ਤਰ੍ਹਾਂ ਉਹਨਾਂ ਦੇ ਚਲਾਏ ਹੋਏ ਧਰਮਾਂ ਵਿੱਚੋਂ ਆਤਮ ਰੌਂ, ਆਤਮ ਕਲਾ ਅਥਵਾ ਨਾਮ ਇਹ ਅਲੋਪ ਹੁੰਦਾ ਗਿਆ ਅਤੇ ਬਾਰਮੁਖੀ ਧਾਰਮਿਕ ਕਰਮਕਾਂਡਾਂ ਦੇ ਛਿੱਲੜ ਹੀ ਰਹਿ ਗਏ। ਇਸ ਤਰ੍ਹਾਂ ਪਰਮਾਰਥ ਫੋਕਾ, ਰਸਹੀਣ ਅਤੇ ਰਸਮੀ ਸਾਧਨ ਹੀ ਬਣ ਕੇ ਰਹਿ ਗਿਆ। ਸੰਨਿਆਸੀ ਅਥਵਾ ਜੋਗੀ ਲੋਕ ਸੰਸਾਰ ਨੂੰ ਤਿਆਗ ਕੇ ਪਹਾੜਾਂ ਦੀਆਂ ਕੰਧਰਾਂ ਵਿੱਚ ਸਮਾਧੀਆਂ ਲਾ ਕੇ ਆਪੋ ਆਪਣੀ ਕਲਿਆਣ ਜਾਂ ਮੁਕਤੀ ਲਈ ਕਈ ਕਿਸਮ ਦੀਆਂ ਯੋਗ ਸਾਧਨਾਵਾਂ ਵਿੱਚ ਰੁੱਝੇ ਰਹੇ। ਗੋਰਖ ਨਾਥ ਅਤੇ ਮਛਿੰਦਰ ਨਾਥ ਵਰਗੇ ਟੀਸੇ ਦੇ ਜੋਗੀਆਂ ਨੂੰ ਸਹੀ ਆਤਮ ਸੇਧ ਦੇਣ ਲਈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਖੁਦ ਉਹਨਾਂ ਦੇ ਕੋਲ ਗਏ। ਉਹਨਾਂ ਨਾਲ ਜੋ ਵਿਚਾਰ ਜਾਂ ਗੋਸ਼ਟ ਹੋਈ, ਉਸ ਨੂੰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਇਉਂ ਬਿਆਨ ਕੀਤਾ ਹੈ। ਬਾਬਾ ਬੋਲੇ ਨਾਥ ਜੀ, ਸ਼ਬਦ ਸੁਣੋ ਸਚਮੁਖੋਂ ਅਲਾਈ, ਬਾਜੋ ਸੱਚੇ ਨਾਮ ਦੇ, ਹੋਰ ਕਰਾਮਾਤ ਅਸਾਂ ਤੇ ਨਾਹੀ, ਸਤ ਨਾਮ ਬਿਨ ਬਾਦਰ ਛਾਈ। ਗ੍ਰਹਿਸਥੀ ਕਿਰਤ ਕਰਕੇ ਆਪਣਾ ਟੱਬਰ ਪਾਲ ਦੇ ਅਤੇ ਇਹਨਾਂ ਜੋਗੀਆਂ ਅਤੇ ਧਰਮ ਪ੍ਰਚਾਰਕਾਂ ਨੂੰ ਵੀ ਪੁੰਨ ਦਾਨ ਕਰਦੇ ਸਨ। ਸਹਿਜੇ ਸਹਿਜੇ ਮਾਇਆ ਦੇ ਭਰਮ ਭੁਲੇਖਿਆਂ ਦੇ ਅਸਰ ਹੇਠ ਧਾਰਮਿਕ ਆਗੂਆਂ ਦੇ ਜੀਵਨ ਵਿੱਚੋਂ ਆਤਮ ਕਣੀ, ਆਤਮ ਰਸ ਅਥਵਾ ਨਾਮ ਦਾ ਪ੍ਰਕਾਸ਼ ਅਲੋਪ ਆਉਂਦਾ ਗਿਆ, ਜਿਸ ਕਾਰਨ ਇਹਨਾਂ ਦਾ ਪ੍ਰਚਾਰ ਵੀ ਫੋਕਾ, ਬਾਰਮੁਖੀ ਅਤੇ ਧਾਰਮਿਕ ਕਰਮਕਾਂਡਾਂ ਤਾਂ ਸੀਮਤ ਹੋ ਗਿਆ। ਪ੍ਰਚਾਰਕ ਵੀ ਜਿਹੜੇ ਸਨ, ਉਹਨਾਂ ਦੇ ਅੰਦਰੋਂ ਵੀ ਨਾਮ ਅਲੋਪ ਆਉਂਦਾ ਗਿਆ, ਨਾਮ ਦਾ ਪ੍ਰਕਾਸ਼ ਖਤਮ ਹੋ ਗਿਆ, ਜਿਸ ਕਾਰਨ ਉਹਨਾਂ ਦਾ ਪ੍ਰਚਾਰ ਵੀ ਫੋਕਾ, ਬਾਰਮੁਖੀ ਅਤੇ ਧਾਰਮਿਕ ਕਰਮਕਾਂਡਾਂ ਤਾਂ ਹੀ ਸੀਮਤ ਹੋ ਗਿਆ। ਸੋ ਜਦ ਸਾਡੇ ਧਾਰਮਿਕ ਆਗੂ ਹੀ ਮਾਇਆ ਵਿੱਚ ਗਲਤਾਨ ਹੋ ਗਏ ਅਤੇ ਆਤਮਿਕ ਜੀਵਨ ਸੇਧ ਨੂੰ ਭੁੱਲ ਗਏ ਤਾਂ ਆਮ ਜਨਤਾ ਦਾ ਕੀ ਹਾਲ। ਮਾਇਆ ਐਸੀ ਮੋਹਨੀ ਪਾਈ, ਜੇ ਤੇ ਜੀ ਤੇ ਡਹਿਕਾਈ, ਮੋਹਨੀ ਮੋਹ ਲਈਏ ਤ੍ਰੈ ਗੁਨੀਆਂ, ਲੋਭ ਵਿਆਪੀ ਝੂਠੀ ਦੁਨੀਆ। ਇਨਸਾਨ ਦੀ ਐਸੀ ਨਿਗਰ ਦੀ ਅਦੋਗਤੀ ਵਿੱਚ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਅਵਤਾਰ ਤਾਰਿਆ ਅਤੇ ਧੁਰੋਂ ਆਈ ਬਾਣੀ ਦੁਆਰਾ ਜਗਤ ਨੂੰ ਮੁੜ ਸਹੀ ਆਤਮ ਜੀਵਨ ਸੇਧ ਬਖਸ਼ੀ। ਅੱਜ ਤੋਂ 500 ਸਾਲ ਪਹਿਲਾਂ ਦੀ ਜਗਤ ਦੀ ਗਿਲਾਨੀ ਨੂੰ ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਇਉਂ ਦਰਸਾਇਆ ਹੈ। ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾ ਲੋ, ਸੰਗ ਨਾ ਚਾਲੇ ਤਿੰਨ ਸਿਓ ਹੀਤ, ਜੋ ਬਹਿਰਾਈ ਸੋਈ ਮੀਤ, ਐਸੇ ਭਰਮ ਭੁਲੇ ਸੰਸਾਰਾ, ਜਨਮ ਪਦਾਰਥ ਖੋਏ ਗਵਾਰਾ। 10ਵੇਂ ਪਾਤਸ਼ਾਹ ਨੇ ਵੀ 10 ਸਵਈਆਂ ਵਿੱਚ ਸਾਡੀ ਧਾਰਮਿਕ ਗਿਲਾਨੀ ਨੂੰ ਇਉਂ ਦਰਸਾਇਆ ਹੈ। ਕੋ ਬੁਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਤਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸੰਨਿਆਸੀਆਂ ਅਤੇ ਜੋਗੀਆਂ ਨੂੰ ਵੀ ਸਤਿਗੁਰਾਂ ਨੇ ਤ੍ਰੈਗੁਣੀ ਕਰਮਕਾਂਡਾਂ ਤੋਂ ਉੱਪਰ ਉੱਠਣ ਲਈ ਆਤਮਿਕ ਉਪਦੇਸ਼ ਦਿੱਤੇ। ਜੋਗ ਨਾ ਖਿੰਤਾ, ਜੋਗ ਨਾ ਡੰਡੇ, ਜੋਗ ਨਾ ਭਸਮ ਚੜਾਈਐ, ਜੋਗ ਨਾ ਮੁੰਦੀ ਮੂੰਡ ਮੁੰਡਾਈਐ, ਜੋਗ ਨਾ ਸਿੰਘੀ ਵਾਈਏ। ਅੰਜਨ ਮਾਹੀ ਨਿਰੰਜਨ ਰਹੀਏ, ਜੋਗ ਜੁਗਤ ਇਉਂ ਪਾਈਏ। ਰੇ ਮਨ ਇਹ ਬਿਦ ਜੋਗ ਕਮਾਵੋ, ਸਿੰਘੀ ਸਾਚ ਅਕਪਟ ਕੰਠ ਲਾ ਧਿਆਨ ਵਿਪੂਤ ਚੜਾਵੋ। ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਕੰਨੀ ਮੁੰਦਰਾ ਮੰਤਰ ਗੁਰ ਸੰਤਾਂ ਧੂੜ ਵਿਪੂਤ ਲਾਸੀ। ਖਿਮਾ ਖਿੰਤਾ ਖਿਮਾ ਹੰਡਾਵਣੀ, ਪ੍ਰੇਮ ਪੱਤਰ ਪਉ ਭਗਤ ਵਿਲਾਸੀ। ਸ਼ਬਦ ਸੁਰਤ ਸਿੰਘੀ ਵਜੈ, ਡੰਡਾ ਗਿਆਨ ਧਿਆਨ ਗੁਰਦਾਸੀ। ਜੋਗ ਨਾ ਭਗਵੀ ਕੱਪੜੇ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ ਸਤਿਗੁਰ ਕਹਿ ਉਪਦੇਸ਼। ਉੱਪਰ ਦੱਸੇ ਗਏ ਉਪਦੇਸ਼ ਵਿੱਚ ਜੋਗੀਆਂ ਨੂੰ ਸਾਫ਼ ਲਫ਼ਜ਼ਾਂ ਵਿੱਚ ਦੱਸਿਆ ਗਿਆ ਹੈ ਕਿ ਗ੍ਰਹਿਸਥ ਵਿੱਚ ਰਹਿੰਦਿਆਂ ਹੋਇਆਂ ਵੀ, ਸਾਧ ਸੰਗਤ ਵਿੱਚ ਸਿਮਰਨ ਕਰਦਿਆਂ, ਗੁਰੂ ਦੀ ਕਿਰਪਾ ਦੁਆਰਾ ਜੋਗ ਕਮਾਇਆ ਜਾ ਸਕਦਾ ਹੈ। ਪਰ ਜੇ ਸਾਨੂੰ ਸਹੀ ਆਤਮਕ ਜੀਵਨ ਸਿਹਤ ਦੀ ਸੋਝੀ ਹੋ ਜਾਵੇ, ਹਾਂਜੀ ਗ੍ਰਹਿਸਥ ਵਿੱਚ ਰਹਿੰਦਿਆਂ ਵੀ ਜੋਗ ਕਮਾਇਆ ਜਾ ਸਕਦਾ ਹੈ। ਉਹ ਕਿਵੇਂ? ਜੇ ਸਾਨੂੰ ਸਹੀ ਆਤਮਕ ਜੀਵਨ ਸਿਹਤ ਦੀ ਸੋਝੀ ਹੋ ਜਾਵੇ ਤਾਂ ਸਾਧ ਸੰਗਤ ਵਿੱਚ ਸਿਮਰਨ ਕਰਦਿਆਂ, ਗੁਰੂ ਦੀ ਕਿਰਪਾ ਦੁਆਰਾ ਇਹ ਜੋਗ ਕਮਾਇਆ ਜਾ ਸਕਦਾ ਹੈ। ਸਾਡੇ ਧਰਮ ਪ੍ਰਚਾਰਕਾਂ ਅਤੇ ਅਖੌਤੀ ਧਾਰਮਿਕ ਆਗੂਆਂ ਨੂੰ ਵੀ ਗੁਰਬਾਣੀ ਵਿੱਚ ਇਉਂ ਤਾੜਨਾ ਕੀਤੀ ਗਈ, ਉਪਦੇਸ਼ ਕਰੇ ਆਪ ਨਾ ਕਮਾਵੇ ਤਤ ਸ਼ਬਦ ਨਾ ਪਛਾਣੇ। ਕਬੀਰ ਅਵਰੇ ਕੋ ਉਪਦੇਸ਼ ਤੇ, ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖ ਤੇ ਖਾਇਆ ਕਰ ਕਾ ਖੇਤ। ਆਪ ਨਾ ਬੁਝੈ ਲੋਕ ਬੁਝਾਵੇ, ਆਪ ਨਾ ਬੁਝੈ ਲੋਕ ਬੁਝਾਵੇ, ਪਾਂਡੇ ਖਰਾ ਸਿਆਣਾ। ਇਸ ਤਰ੍ਹਾਂ ਬਾਹਰਲੇ ਫੋਕੇ ਅਤੇ ਦਿਖਾਵੇ ਦੇ ਕਰਮ ਕਾਂਡਾਂ ਜਾਂ ਹੱਠ ਯੋਗ ਦੇ ਸਾਧਨਾ ਤੋਂ ਉੱਪਰ ਉੱਠ ਕੇ ਗੁਰੂ ਸਾਹਿਬਾਂ ਨੇ ਗ੍ਰਸਤੀਆਂ ਲਈ ਪਰਮਾਰਥ ਦਾ ਮਾਰਗ ਬਹੁਤ ਸੌਖਾ ਕਰ ਦਿੱਤਾ ਹੈ। ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ, ਕਲ ਮੈਂ ਕੀਰਤ ਹਰ ਨਾਮਾ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਰੇ ਮਨ ਓਟ ਲਿਓ ਹਰਨਾਮਾ, ਜਾਂ ਕੈ ਸਿਮਰਨ ਦੁਰਮਤ ਨਾਸੈ, ਪਾਵੈ ਪਦ ਨਿਰਵਾਨਾ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਦਾ ਸੁਖ ਹੋਵੇ ਦਿਨ ਰਾਤੀ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ। ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੇ। ਨਾਮਾ ਕਹੇ ਤਿਲੋਚਨਾ, ਮੁਖ ਤੇ ਰਾਮ ਸਮਾਲ। ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਸੋ ਦਸਵੇਂ ਪਾਤਸ਼ਾਹ ਨੇ ਵੱਖ ਵੱਖ ਵਰਨਾਂ ਦੇ ਜਗਿਆਸੂਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਖਾਲਸਾ ਪੰਥ ਦੇ ਇੱਕ ਵਰਨ ਵਿੱਚ ਤਬਦੀਲ ਕਰ ਦਿੱਤਾ। ਜਗਿਆਸੂਆਂ ਦੇ ਬੇਅੰਤ ਵਰਨਾਂ, ਧਰਮਾਂ, ਫਿਰਕਿਆਂ ਅਤੇ ਭੇਖਾਂ ਲਈ ਪਰਮਾਰਥ ਦਾ ਸੰਖੇਪ, ਸੌਖਾ ਅਤੇ ਸਰਬ ਸਾਂਝਾ ਉਪਦੇਸ਼ ਗੁਰਬਾਣੀ ਰਾਹੀਂ ਸਾਨੂੰ ਪ੍ਰਦਾਨ ਕੀਤਾ। ਇਹ ਉਪਦੇਸ਼ ਕੀ ਹੈ? ਪਹਿਲਾ ਹੈ ਕਰ ਸਾਧ ਸੰਗਤ, ਅਤੇ ਦੂਸਰਾ ਸਿਮਰ ਮਾਧੋ। ਗੁਰਬਾਣੀ ਦੇ ਇਹ ਉਪਦੇਸ਼ ਯਾਨੀ ਸਤਸੰਗਤ ਕਰਨੀ ਅਤੇ ਸਿਮਰਨ ਕਰਨਾ, ਇਹ ਉਪਦੇਸ਼ ਹਰ ਇੱਕ ਵਰਨ ਜਾਂ ਭੇਖ ਦੇ ਜਗਿਆਸੂਆਂ ਅਥਵਾ ਜੋਗੀਆਂ, ਸੰਨਿਆਸੀਆਂ, ਪ੍ਰਚਾਰਕਾਂ, ਗ੍ਰਹਿਸਥੀਆਂ ਆਦਿ ਲਈ ਸਾਂਝੇ ਹਨ। ਇਹ ਜਿਹੜਾ ਉਪਦੇਸ਼ ਹੈ ਸਾਧ ਸੰਗਤ ਕਰਨੀ ਅਤੇ ਸਿਮਰਨ ਕਰਨਾ, ਇਹ ਸਰਬ ਸਾਂਝਾ ਉਪਦੇਸ਼ ਹੈ। ਗ੍ਰਹਿਸਥੀਆਂ ਲਈ ਵੀ ਇਹੀ ਉਪਦੇਸ਼, ਪ੍ਰਚਾਰਕਾਂ ਲਈ ਵੀ ਇਹੀ ਉਪਦੇਸ਼, ਜੋਗੀਆਂ ਸੰਨਿਆਸੀਆਂ ਲਈ ਵੀ ਇਹ ਉਪਦੇਸ਼। ਮਿਲ ਸਾਧ ਸੰਗਤ ਭਜ ਕੇਵਲ ਨਾਮ, ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਤ ਪੁਨੀਤ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੇ ਕਰਮਾ। ਅੰਮ੍ਰਿਤ ਹਰ ਕਾ ਨਾਮ, ਸਾਧ ਸੰਗ ਰਾਵੀਐ ਜੀਉ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਸੋ ਸਤਿਗੁਰਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਾਰੇ ਵਰਨਾਂ ਨੂੰ ਇੱਕ ਵਰਨ ਵਿੱਚ ਤਬਦੀਲ ਕਰ ਦਿੱਤਾ, ਸਾਰੇ ਜਾਤ ਭੇਦ ਮਿਟਾ ਦਿੱਤੇ ਅਤੇ ਸਰਬ ਸਾਂਝਾ ਉਪਦੇਸ਼ ਦੇ ਕੇ ਹਰ ਤਰ੍ਹਾਂ ਦਾ ਵਿਤਕਰਾ ਖਤਮ ਕਰ ਦਿੱਤਾ। ਪਰ ਜਦ ਸਾਡਾ ਸਾਰਿਆਂ ਦਾ ਸਾਂਝਾ ਪਰਮੇਸ਼ਰ ਇੱਕ ਹੈ, ਸਾਡਾ ਗੁਰੂ ਇੱਕ ਹੈ, ਸਾਡੀ ਬਾਣੀ ਇੱਕ ਹੈ, ਸਾਡਾ ਪਰਮਾਰਥ ਇੱਕ ਹੈ ਸਾਰਿਆਂ ਦਾ, ਸਾਡੀ ਉਪਾਸ਼ਨਾ ਇੱਕ ਹੈ, ਸਾਡੀ ਵਰਨ ਇੱਕ ਹੈ, ਸਾਡੀ ਜੀਵਨ ਸੇਧ ਇੱਕ ਹੈ, ਜਦ ਸਾਡੀ ਸਾਰਿਆਂ ਦੀ ਜੀਵਨ ਮੰਜ਼ਿਲ ਇੱਕ ਹੈ, ਤਾਂ ਇਹ ਵਿਤਕਰਾ, ਵਾਦ ਵਿਵਾਦ, ਈਰਖਾ ਦੁਵੈਤ, ਨਫ਼ਰਤ, ਸਾੜਾ, ਵੈਰ ਵਿਰੋਧ, ਲੜਾਈਆਂ, ਝਗੜੇ, ਲੁੱਟ ਖਸੁੱਟ, ਅਤਿਆਚਾਰ, ਇਹ ਮਰਨ ਮਾਰਨ ਕਿਉਂ? ਇਸ ਦਾ ਕਾਰਨ ਇਹ ਹੈ ਕਿ ਭਾਵੇਂ ਅਸੀਂ ਗੁਰਬਾਣੀ ਨੂੰ ਆਪਣਾ ਇਸ਼ਟ ਜਾਂ ਜੀਵਨ ਸੇਧ ਮੰਨਦੇ ਹਾਂ, ਪਰ ਸਾਡਾ ਅਮਲੀ ਜੀਵਨ ਨਿਰੋਲ ਬਾਰਮੁਖੀ ਹੈ ਜੋ ਗੁਰਬਾਣੀ ਦੇ ਉਪਦੇਸ਼ਾਂ ਤੋਂ ਐਨ ਉਲਟ ਹੈ। ਹਾਂਜੀ, ਜਦ ਸਾਡਾ ਗੁਰੂ ਇੱਕ ਹੈ, ਸਾਡਾ ਉਪਦੇਸ਼ ਇੱਕ ਹੈ, ਸਾਡਾ ਵਰਨ ਇੱਕ ਬਣਾ ਦਿੱਤਾ ਸਤਿਗੁਰਾਂ ਨੇ, ਸਾਡਾ ਪਰਮਾਰਥ ਇੱਕ ਹੈ, ਤਾਂ ਜੇ ਇਸ ਦੇ ਬਾਵਜੂਦ ਵੀ ਸਾਡੇ ਮਨਾਂ ਵਿੱਚ ਇੱਕ ਦੂਜੇ ਦੇ ਪ੍ਰਤੀ ਕੋਈ ਫਰਕ ਹੈ, ਕੋਈ ਰੋਸ ਹੈ, ਮਨ ਮੁਟਾਵ ਹੈ, ਤਾਂ ਇਸ ਗੱਲ ਦਾ ਇਹ ਸਬੂਤ ਹੈ ਕਿ ਅਸੀਂ ਗੁਰਬਾਣੀ ਨੂੰ ਜੀਵਨ ਸੇਧ ਤਾਂ ਮੰਨਦੇ ਹਾਂ, ਪਰ ਪ੍ਰੈਕਟੀਕਲ ਗੁਰਬਾਣੀ ਅਨੁਸਾਰ ਸਾਡਾ ਜੀਵਨ ਨਹੀਂ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ। ਸੋ ਜੇ ਕੋਈ ਜਗਿਆਸੂ ਪਰਮਾਰਥ ਵੱਲ ਮੂੰਹ ਕਰਦਾ ਵੀ ਹੈ, ਤਾਂ ਉਪਰੇ ਜੇ ਮਨ ਨਾਲ ਠਾਠਾ ਬਾਗਾ ਹੀ ਹੁੰਦਾ ਹੈ, ਅਤੇ ਸਹੀ ਆਤਮਕ ਅਗਵਾਈ ਨਾ ਮਿਲਣ ਕਰਕੇ ਬਾਰਮੁਖੀ ਕਰਮ ਕਾਂਡਾਂ ਵਿੱਚ ਫਸਿਆ ਆਪਣਾ ਅਮੋਲਕ ਜੀਵਨ ਅਜਾਈਂ ਗਵਾ ਲੈਂਦਾ ਹੈ। ਪਿੱਛੇ ਅਸੀਂ ਪੜ੍ਹਿਆ ਕਿ ਗ੍ਰਸਥ ਵਿੱਚ ਰਹਿੰਦਿਆਂ ਵੀ ਜੋ ਕਮਾਇਆ ਜਾ ਸਕਦਾ ਹੈ ਸਾਧ ਸੰਗਤ ਵਿੱਚ ਸਿਮਰਨ ਕਰਕੇ ਗੁਰੂ ਦੀ ਕਿਰਪਾ ਦੁਆਰਾ, ਪਰ ਇੱਕ ਨੁਕਤਾ ਹੋਰ ਨਾਲ ਲਿਖਿਆ, ਜੇ ਸਾਨੂੰ ਸਹੀ ਆਤਮਕ ਜੀਵਨ ਸੇਧ ਦੀ ਸੋਝੀ ਪ੍ਰਾਪਤ ਹੋ ਜਾਵੇ। ਸੋ ਸਹੀ ਜੀਵਨ ਸੇਧ ਦੀ ਅਗਵਾਈ ਨਾ ਮਿਲਣ ਕਰਕੇ ਜਿਹੜੇ ਜਗਿਆਸੂ ਪਰਮਾਰਥ ਵੱਲ ਮੂੰਹ ਕਰਦੇ ਵੀ ਹਨ, ਤਾਂ ਉਹ ਬਾਰਮੁਖੀ ਕਰਮ ਕਾਂਡਾਂ ਵਿੱਚ ਫਸ ਕੇ ਆਪਣਾ ਮੋਲਕ ਜੀਵਨ ਅਜਾਈ ਗਵਾ ਲੈਂਦੇ ਹਨ। ਭਾਵੇਂ ਗੁਰਬਾਣੀ ਵਿੱਚ ਸਪਸ਼ਟ ਤੌਰ 'ਤੇ ਅੰਤਰਮੁਖੀ ਜੀਵਨ ਦੇ ਬੇਅੰਤ ਉਪਦੇਸ਼ ਦਿੱਤੇ ਗਏ ਹਨ, ਪਰ ਅਸੀਂ ਇਸ ਅੰਤਰਮੁਖੀ ਸਿਮਰਨ ਜੀਵਨ ਵੱਲ ਧਿਆਨ ਹੀ ਨਹੀਂ ਦਿੰਦੇ, ਅਤੇ ਨਾ ਹੀ ਇਸ ਦੀ ਲੋੜ ਪਾਸਦੀ ਹੈ। ਹਾਂਜੀ, ਅਸਲੀ ਕੰਮ ਫਿਰ ਦੁਹਰਾ ਦੇਈਏ ਕਿ ਭਾਵੇਂ ਗੁਰਬਾਣੀ ਵਿੱਚ ਸਪਸ਼ਟ ਤੌਰ 'ਤੇ ਅੰਤਰਮੁਖੀ ਜੀਵਨ ਦੇ ਬੇਅੰਤ ਉਪਦੇਸ਼ ਦਿੱਤੇ ਗਏ ਹਨ, ਪਰ ਅਸੀਂ ਇਸ ਅੰਤਰਮੁਖੀ ਸਿਮਰਨ ਜੀਵਨ ਵੱਲ ਧਿਆਨ ਹੀ ਨਹੀਂ ਦਿੰਦੇ, ਅਤੇ ਨਾ ਹੀ ਇਸ ਦੀ ਲੋੜ ਪਾਸਦੀ ਹੈ। ਇਹ ਅੰਤਰਮੁਖੀ ਸਿਮਰਨ ਜੀਵਨ ਔਖਾ ਜ਼ਰੂਰ ਹੈ, ਪਰ ਗੁਰਮਤ ਅਨੁਸਾਰ ਇਹ ਪਰਮਾਰਥ ਦਾ ਤੱਤ ਸਾਰ ਹੈ। ਹਾਂਜੀ, ਪਰਮਾਰਥ ਦਾ ਤੱਤ ਅੰਤਰਮੁਖੀ ਸਿਮਰਨ ਜੀਵਨ, ਇਹ ਉਲਟੀ ਖੇਲ ਪਿਰਮਕੀ ਹੈ, ਇਹੀ ਗੁਰਮਤ ਗਾਡੀ ਰਾਹ ਹੈ ਅੰਤਰਮੁਖੀ ਸਿਮਰਨ ਜੀਵਨ। ਪਰ ਗੁਰਬਾਣੀ ਦਾ ਬੇਅੰਤ ਪਾਠ, ਕੀਰਤਨ, ਕਥਾ ਵਾਰਤਾ ਕਰਦਿਆਂ ਸੁਣਦਿਆਂ ਹੋਇਆਂ ਵੀ ਅਸੀਂ ਇਸ ਦੇ ਤੱਤ ਸਾਰ, ਅਨੁਭਵੀ ਤੱਤ ਸ਼ਬਦ, ਅੰਤਰਮੁਖੀ ਸੂਖਮ ਸੁਰਤ ਅਤੇ ਸ਼ਬਦ ਸੁਰਤ ਦੇ ਮੇਲ ਨੂੰ ਸਮਝਣ, ਬੁੱਝਣ, ਚੀਨਣ, ਮਾਨਣ ਤੋਂ ਅਸਮਰੱਥ ਹਾਂ। ਮਾਇਕੀ ਜੀਵਨ ਦੇ ਉਲਟ ਆਤਮਕ ਜੀਵਨ ਦੀ ਸ਼ਬਦ ਸੁਰਤ ਦੀ ਉਲਟੀ ਪਿਰਮ ਖੇਲ ਨੂੰ ਕੋਈ ਵਿਰਲਾ ਹੀ ਅਨੁਭਵ ਕਰਦਾ, ਕਮਾਉਂਦਾ ਅਤੇ ਮਾਣਦਾ। ਹਾਂਜੀ, ਪਰਮਾਰਥ ਤਾਂ ਬੇਅੰਤ ਖਲਕਤ ਕਮਾਉਂਦੀ ਹੈ, ਪਰ ਮਾਇਕੀ ਜੀਵਨ ਦੇ ਉਲਟ ਆਤਮਕ ਜੀਵਨ ਦੀ ਸ਼ਬਦ ਸੁਰਤ ਦੀ ਉਲਟੀ ਪਿਰਮ ਖੇਲ ਨੂੰ ਕੋਈ ਵਿਰਲਾ ਹੀ ਅਨੁਭਵ ਕਰਦਾ, ਕਮਾਉਂਦਾ ਅਤੇ ਮਾਣਦਾ ਹੈ। ਤੇ ਵਿਰਲੇ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਰਨ ਦੇ, ਰਾਗ ਨਾਦ ਸਭ ਕੋ ਸੁਣੇ। ਹਾਂਜੀ, ਰਾਗ ਨਾਦ ਸਭ ਕੋ ਸੁਣੇ, ਪਰ ਸ਼ਬਦ ਸੁਰਤ ਸਮਝੈ ਵਿਰਲੋਈ। ਐਸੇ ਸ਼ਬਦ ਸੁਰਤ ਵਾਲੇ ਗੁਰਮੁਖ ਜਨ ਇਸ ਮਾਇਕੀ ਅਗਨ ਸ਼ੋਕ ਸਾਗਰ ਵਿੱਚ ਵਿਚਰਦਿਆਂ ਵੀ ਕਮਲ ਦੇ ਫੁੱਲ ਵਾਂਗ ਨਿਰਲੇਪ ਰਹਿੰਦੇ ਹਨ। ਅਸਲ ਵਿੱਚ ਕਾਇਨਾਤ ਦੇ ਦੋ ਵਿਲੱਖਣ ਮੰਡਲ ਹਨ, ਇੱਕ ਹੋਮੇ ਵੇੜਿਆ ਮਾਇਕੀ ਮੰਡਲ ਹੈ ਅਤੇ ਦੂਸਰਾ ਸ਼ਬਦ ਜਾਂ ਨਾਮ ਦਾ ਆਤਮ ਮੰਡਲ ਹੈ। ਮਾਇਕੀ ਮੰਡਲ ਤੋਂ ਆਤਮ ਮੰਡਲ ਵੱਲ ਜਾਣ ਲਈ ਸੁਰਤ ਨਾਲ ਗੁਰਸ਼ਬਦ ਦੀ ਕਮਾਈ ਅਥਵਾ ਸਿਮਰਨ ਹੀ ਇੱਕੋ ਇੱਕ ਸਾਧਨ ਹੈ। ਹਾਂਜੀ, ਮਾਇਕੀ ਮੰਡਲ ਤੋਂ ਆਤਮਕ ਮੰਡਲ ਵੱਲ ਜਾਣ ਲਈ ਸੁਰਤ ਨਾਲ ਸਿਮਰਨ ਕਰਨਾ ਹੀ ਇੱਕੋ ਇੱਕ ਸਾਧਨ ਹੈ। ਸ਼ਬਦੇ ਹੀ ਨਾਉ ਉਪਜੈ, ਸ਼ਬਦੇ ਮੇਲ ਮਿਲਾਇਆ। ਇੰਨੀ ਅੱਖੀਂ ਨਦਰ ਨਾ ਆਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਸਾਹਿਬ ਮੇਰਾ ਸਦਾ ਹੈ, ਦਿਸੈ ਸ਼ਬਦ ਕਮਾਏ। ਹਾਂਜੀ, ਸਾਹਿਬ ਮੇਰਾ ਸਦਾ ਹੈ, ਦਿਸੈ ਸ਼ਬਦ ਕਮਾਏ। ਸ਼ਬਦ ਰਤੇ ਤਿੰਨਾਂ ਸੋਜੀ ਪਈ, ਦੂਜੇ ਭਰਮ ਪੁਲਾਏ। ਸ਼ਬਦ ਸੁਰਤ ਲਿਵਲੀਨ ਹੋਏ, ਨਿਰੰਕਾਰ ਸਚਖੰਡ ਨਿਵਾਸੀ। ਪਰ ਸ਼ਬਦ ਦੀ ਬਾਬਤ ਵੀ ਆਮ ਜਗਿਆਸੂਆਂ ਵਿੱਚ ਭੁਲੇਖਾ ਪਿਆ ਹੋਇਆ ਹੈ। ਇਹਨਾਂ ਭੁਲੇਖਿਆਂ ਨੂੰ ਦੂਰ ਕਰਨ ਲਈ ਸ਼ਬਦ ਦੇ ਸਿਰਲੇਖ ਹੇਠ ਗੁਰਬਾਣੀ ਵਿਚਾਰ ਦੇ 9 ਲੇਖ 58 ਨੰਬਰ ਤੋਂ ਲੈ ਕੇ 66 ਤੱਕ ਲਿਖੇ ਜਾ ਚੁੱਕੇ ਹਨ, ਜਿਨ੍ਹਾਂ ਨੂੰ ਪੜ੍ਹਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਪਰ ਸੰਖੇਪ ਤੌਰ 'ਤੇ ਇਸ ਵਿਚਾਰ ਨੂੰ ਇਉਂ ਦਰਸਾਇਆ ਜਾਂਦਾ ਹੈ ਕਿ ਸ਼ਬਦ ਦੇ 2 ਸਰੂਪ ਹਨ। ਇੱਕ ਅਖਰੀ ਸਰੂਪ ਹੈ ਜੋ ਲਿਖਣ ਅਤੇ ਬੋਲਣ ਵਿੱਚ ਆਉਂਦਾ ਹੈ, ਜਿਵੇਂ ਕਿ ਗੁਰਬਾਣੀ, ਭਗਤ ਬਾਣੀ ਆਦਿ। ਦੂਸਰਾ ਅੱਖਰਹੀਣ ਸ਼ਬਦ ਅਥਵਾ ਨਾਮ ਹੈ, ਜੋ ਸਿਰਫ ਅਨੁਭਵ ਦੁਆਰਾ ਹੀ ਬੁੱਝਿਆ, ਸੀਜਿਆ, ਪਹਿਚਾਨਿਆ ਜਾ ਸਕਦਾ ਹੈ। ਸਾਡੀ ਅਲਪ ਬੁੱਧੀ ਇਸ ਅਨੁਭਵੀ ਸੂਖਮ ਸ਼ਬਦ ਨੂੰ ਪਕੜ ਨਹੀਂ ਸਕਦੀ। ਹਾਂਜੀ, ਸੂਖਮ ਸ਼ਬਦ ਨਾਮ, ਇਸ ਨੂੰ ਸਾਡੀ ਅਲਪ ਬੁੱਧੀ ਨਹੀਂ ਪਕੜ ਸਕਦੀ। ਹਾਂ, ਸ਼ਬਦ ਦੇ ਅਖਰੀ ਸਰੂਪ ਅਥਵਾ ਗੁਰਬਾਣੀ ਨੂੰ ਬੁੱਧੀ ਨਾਲ ਪੜ੍ਹਿਆ, ਲਿਖਿਆ, ਗਾਇਆ, ਸਮਝਿਆ ਅਤੇ ਵਿਚਾਰਿਆ ਜਾ ਸਕਦਾ ਹੈ। ਇਹ ਅੱਖਰਹੀਣ ਤੱਤ ਸ਼ਬਦ ਸਿਰਫ ਅੰਤਰਮੁਖੀ ਅਨੁਭਵ ਦੁਆਰਾ ਹੀ ਬੁੱਝਿਆ, ਚੀਨਿਆ, ਸੁਣਿਆ, ਵਿਚਾਰਿਆ, ਕਮਾਇਆ ਅਤੇ ਮਾਣਿਆ ਜਾ ਸਕਦਾ ਹੈ। ਅੰਤਰ ਆਤਮੇ ਅਨੁਭਵ ਦੁਆਰਾ ਹੀ ਸ਼ਬਦ ਸੁਰਤ ਦਾ ਮੇਲ ਹੋ ਸਕਦਾ ਹੈ। ਇੱਥੇ ਸਾਡੀ ਤੀਖਣ ਬੁੱਧੀ ਦੀਆਂ ਉਕਤੀਆਂ, ਜੁਕਤੀਆਂ ਜਾਂ ਫਿਲਾਸਫੀਆਂ ਦੀ ਕੋਈ ਪਹੁੰਚ ਨਹੀਂ। ਜਿਤਨੀ ਤੀਖਣ ਬੁੱਧੀ ਹੋਵੇ, ਭਾਵੇਂ ਜਿਤਨਾ ਗਹਿਰਾ ਫਿਲਾਸਫੀ ਸਾਡੇ ਕੋਲ ਹੋਵੇ, ਇਸ ਅਨੁਭਵੀ ਤੱਤ ਸ਼ਬਦ ਨੂੰ ਅਨੁਭਵ ਨਹੀਂ ਕਰ ਸਕਦੀ। ਇਸ ਨੂੰ ਤਾਂ ਸਿਰਫ ਅੰਤਰ ਆਤਮੇ ਅਨੁਭਵ ਦੁਆਰਾ ਮਾਣਿਆ ਜਾ ਸਕਦਾ ਹੈ। ਪੁਰਾਣੇ ਜ਼ਮਾਨੇ ਵਿੱਚ ਪੰਡਿਤ ਲੋਕ ਕਾਸ਼ੀ ਜਾ ਕੇ ਵੇਦ ਸ਼ਾਸਤਰ ਆਦਿ ਦੀਆਂ ਪੜ੍ਹਾਈਆਂ ਕਰਕੇ ਧਰਮ ਦੀਆਂ ਡੂੰਘੀਆਂ ਫਿਲਾਸਫੀਆਂ ਸਿੱਖਦੇ ਸਨ ਅਤੇ ਦਿਮਾਗੀ ਉਕਤੀਆਂ ਜੁਗਤੀਆਂ ਨਾਲ ਤੀਖਣ ਬੁੱਧੀ ਦੇ ਸਿੰਘ ਅੜਾਉਣੇ ਇਹਨਾਂ ਦਾ ਸ਼ੁਗਲ ਬਣਿਆ ਹੋਇਆ ਸੀ। ਉਹ ਇਸ ਲਈ ਨਹੀਂ ਸੀ ਫਿਲਾਸਫੀ ਸਿੱਖਦੇ ਕਿ ਆਪਣੇ ਜੀਵਨ ਨੂੰ ਉਹ ਸੰਸਾਰ ਢਾਲਣ, ਪਰ ਕਿ ਡੂੰਘੀਆਂ ਫਿਲਾਸਫੀਆਂ ਵੇਦ ਸ਼ਾਸਤਰਾਂ ਦੀਆਂ ਸਿੱਖ ਕੇ ਇੱਕ ਦੂਜੇ ਨਾਲ ਸਿੰਘ ਅੜਾਉਂਦੇ ਸਨ, ਖੈਂਦੇ ਰਹਿੰਦੇ ਸਨ ਫਲਸਫੇ ਦੇ ਅਖਾੜੇ ਵਿੱਚ ਜਿੱਤ ਪ੍ਰਾਪਤ ਕਰਨ ਲਈ, ਜਿਸ ਨਾਲ ਇਹਨਾਂ ਦੀ ਹਉਮੈ ਨੂੰ ਪੱਠੇ ਪੈਂਦੇ ਸਨ। ਗੁਰਬਾਣੀ ਵਿੱਚ ਇਸ ਵਿਸ਼ੇ ਸੰਬੰਧੀ ਇਉਂ ਬਿਆਨ ਕੀਤਾ ਗਿਆ ਹੈ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਪੁਯੰਗਮ ਸਾਦੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਦਕ ਅਹੰਗ ਬੁੱਧ ਬਾਦੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਹਾਰ ਪਰਿਓ ਸੁਆਮੀ ਕੈ ਦੁਆਰੇ, ਦੀਜੈ ਬੁੱਧ ਵਿਵੇਕਾ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਵੇਦ ਪੜ੍ਹੇ ਹਰ ਨਾਮ ਨਾ ਬੂਝੈ, ਮਾਇਆ ਕਾਰਣ ਪੜ੍ਹ ਪੜ੍ਹ ਲੂਜੈ, ਅੰਤਰ ਮੈਲ ਅਗਿਆਨੀ ਅੰਧਾ, ਕਿਉਂ ਕਰ ਦੁੱਤਰ ਤਰੀਜੈ ਹੈ। ਭਾਵੇਂ ਉੱਪਰ ਲਿਖੀਆਂ ਬਾਣੀ ਦੀਆਂ ਪੰਕਤੀਆਂ ਪੰਡਤਾਂ ਨੂੰ ਸੰਬੋਧਨ ਕੀਤੀਆਂ ਗਈਆਂ ਹਨ, ਪਰ ਇਹ ਉਪਦੇਸ਼ ਸਾਰੀਆਂ ਧਾਰਮਿਕ ਸ਼੍ਰੇਣੀਆਂ ਉੱਤੇ ਲਾਗੂ ਆਉਂਦੇ ਹਨ। ਹਾਂਜੀ, ਜਿਹੜੇ ਵੀ ਆਪੋ ਆਪਣੇ ਧਰਮ ਦੀਆਂ ਰਚਨਾਵਾਂ ਨੂੰ ਪੜ੍ਹਦੇ ਹਨ ਸਿਰਫ ਦਿਮਾਗੀ ਗਿਆਨ ਇਕੱਠਾ ਕਰਨ ਲਈ ਜਾਂ ਬਹਿਸ ਮੁਬਾਇਸੇ ਲਈ, ਉਹਨਾਂ ਲਈ ਇਹ ਪੰਕਤੀਆਂ ਢੁੱਕਦੀਆਂ ਹਨ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਸੋ ਬਿਜਲੀ ਦੇ ਕਰੰਟ ਦਾ ਦਿਮਾਗੀ ਜਾਂ ਕਿਤਾਬੀ ਗਿਆਨ ਇਹ ਹੋਰ ਗੱਲ ਹੈ, ਪਰ ਇਸ ਦੇ ਕਰੰਟ ਦੀ ਛੋਹ ਜਾਂ ਝਟਕੇ ਦਾ ਨਿੱਜੀ ਤਜਰਬਾ ਇਹ ਬਿਲਕੁਲ ਹੋਰਵੇਂ ਅਤੇ ਵਿਲੱਖਣ ਹੈ। ਇਸੇ ਤਰ੍ਹਾਂ ਪਰਮਾਰਥ ਦੀ ਬਾਬਤ ਦਿਮਾਗੀ ਗਿਆਨ ਘੋਟਣਾ ਇਹ ਹੋਰ ਗੱਲ ਹੈ, ਪਰ ਅੰਤਰ ਆਤਮੇ ਆਤਮ ਰਉ, ਆਤਮਕ ਰੁਣ ਚੁਣ, ਅਨਹਦ ਧੁਨੀ, ਆਤਮ ਰੰਗ, ਆਤਮ ਰਸ, ਪ੍ਰੇਮ ਸਵੈਪਨਾ ਅਤੇ ਨਾਮ ਦਾ ਨਿੱਜੀ ਤਜਰਬਾ ਮਾਨਣਾ ਇਹ ਤਾਂ ਅਲੌਕਿਕ ਪ੍ਰੇਮਾ ਭਗਤੀ ਦੀ ਖੇਲ ਹੈ। ਹਾਂਜੀ, ਪਰਮਾਰਥ ਦੀ ਬਾਬਤ ਦਿਮਾਗੀ ਗਿਆਨ ਘੋਟਣਾ ਇਹ ਹੋਰ ਗੱਲ ਹੈ, ਪਰ ਅੰਤਰ ਆਤਮੇ ਆਤਮ ਰੋ, ਆਤਮ ਰਸ ਪ੍ਰੇਮ ਸਵੈਪਨਾ ਜਾਂ ਨਾਮ ਦਾ ਨਿੱਜੀ ਤਜਰਬਾ ਮਾਨਣਾ, ਇਹ ਤਾਂ ਅਲੌਕਿਕ ਪ੍ਰੇਮਾ ਭਗਤੀ ਦੀ ਖੇਲ ਹੈ ਜੋ ਕਿਸੇ ਵਿਰਲੇ ਜਗਿਆਸੂ ਨੂੰ ਗੁਰੂ ਦੀ ਕਿਰਪਾ ਦੁਆਰਾ ਸਾਧ ਸੰਗਤ ਵਿੱਚ ਸਿਮਰਨ ਕਰਦਿਆਂ ਪ੍ਰਾਪਤ ਹੁੰਦੀ ਹੈ। ਤਜਰਬੇ ਵਾਲੀ ਅਵਸਥਾ, ਕਿਸੇ ਵਿਰਲੇ ਜਗਿਆਸੂ ਨੂੰ ਗੁਰੂ ਦੀ ਕਿਰਪਾ ਦੁਆਰਾ ਸਾਧ ਸੰਗਤ ਵਿੱਚ ਸਿਮਰਨ ਕਰਦਿਆਂ ਪ੍ਰਾਪਤ ਹੁੰਦੀ ਹੈ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲੋ ਬੇਲੀ। ਅਕਥ ਕਹਾਣੀ ਪਦ ਨਿਰਮਾਣੀ, ਕੋ ਵਿਰਲਾ ਗੁਰਮੁਖ ਬੂਝੈ। ਗੁਰਮੁਖ ਵਿਰਲਾ ਕੋਈ ਬੂਝੈ, ਸ਼ਬਦੇ ਰਿਹਾ ਸਮਾਏ। ਸੋ ਬਾਰਮੁਖੀ ਦਿਮਾਗੀ ਗਿਆਨ ਦਾ ਸਰੋਤਿਆਂ ਉੱਤੇ ਓਪਰਾ ਜਿਹਾ ਅਸਰ ਆਉਂਦਾ ਹੈ, ਉਹ ਵੀ ਛੇਤੀ ਛਾਈ ਮਾਈ ਹੋ ਜਾਂਦਾ ਹੈ। ਹਾਂਜੀ, ਦਿਮਾਗੀ ਗਿਆਨ ਦਾ ਜੇ ਲਫਜ਼ਾਂ ਦਾ ਕਿਸੇ 'ਤੇ ਥੋੜ੍ਹਾ ਬਹੁਤ ਅਸਰ ਵੀ ਆਉਂਦਾ ਹੈ, ਥੋੜ੍ਹੇ ਚਿਰੇ ਲਈ ਆਉਂਦਾ ਹੈ, ਫਿਰ ਸਭ ਕੁਝ ਭੁੱਲ ਜਾਂਦਾ ਹੈ। ਕਿਉਂਕਿ ਐਸੇ ਫੋਕੇ ਦਿਮਾਗੀ ਗਿਆਨ ਦੇ ਪਿੱਛੇ ਆਤਮ ਜੀਵਨ ਦੀ ਆਤਮ ਕਲਾ ਨਹੀਂ ਆਉਂਦੀ। ਇਸ ਗੱਲ ਦਾ ਪੱਕਾ ਸਬੂਤ ਇਹ ਹੈ ਕਿ ਪੁਰਾਤਨ ਸਮੇਂ ਨਾਲੋਂ ਅੱਜ ਕੱਲ੍ਹ ਕਈ ਗੁਣਾ ਜ਼ਿਆਦਾ ਧਰਮ ਪ੍ਰਚਾਰ ਹੋ ਰਿਹਾ ਹੈ, ਪਰ ਫਿਰ ਵੀ ਸਾਡਾ ਮਾਨਸਿਕ ਅਤੇ ਧਾਰਮਿਕ ਜੀਵਨ ਨਿਗਰਦਾ ਜਾ ਰਿਹਾ ਹੈ। ਕਿਉਂ? ਕਿਤਨੇ ਗੁਣਾ ਜ਼ਿਆਦਾ ਪਿਛਲੇ ਜ਼ਮਾਨੇ ਨਾਲੋਂ ਅੱਜ ਕੱਲ੍ਹ ਪ੍ਰਚਾਰ ਹੋ ਰਿਹਾ ਹੈ, ਪਰ ਸਾਡਾ ਮਾਨਸਿਕ ਜੀਵਨ, ਆਤਮਿਕ ਧਾਰਮਿਕ ਜੀਵਨ, ਇਹ ਬਿਲਕੁਲ ਨਿਗਰਦਾ ਜਾ ਰਿਹਾ। ਇਸ ਦਾ ਕਾਰਨ ਇਹ ਹੈ ਕਿ ਸਾਡੇ ਪ੍ਰਚਾਰ ਦੇ ਪਿੱਛੇ ਆਤਮਿਕ ਜੀਵਨ ਕਲਾ ਨਹੀਂ ਹੈ। ਆਤਮਿਕ ਕਲਾ ਜਾਂ ਆਤਮ ਜੀਵਨ ਨਾਮ ਦੀ ਕਲਾ ਨਹੀਂ ਹੈ। ਨੇਰੇ ਪੂਰੇ ਦਿਮਾਗੀ ਗਿਆਨ ਘੋਟਣ ਨਾਲ ਜਗਿਆਸੂਆਂ ਦੇ ਜੀਵਨ ਵਿੱਚ ਤਬਦੀਲੀ ਨਹੀਂ ਆ ਸਕਦੀ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ। ਖਾਂਡ ਖਾਂਡ ਕਹਿ ਜੇ ਬਾਨਾ ਸਵਾਦ ਆਵੇ, ਅਗਨ ਅਗਨ ਕਹਿ ਸੀਤ ਨਾ ਬਿਨਾਸ ਹੈ, ਬੈਦ ਬੈਦ ਕਹਿ ਰੋਗ ਮਿਟੰਤ ਨਾ ਕਾਹੂ ਕੋ, ਦਰਬ ਦਰਬ ਕਹਿ ਕੋਈ ਦਰਬੈ ਨਾ ਬਿਲਾਸ ਹੈ, ਚੰਦਨ ਚੰਦਨ ਕਹਿ ਪ੍ਰਗਟੈ ਨਾ ਸੁਬਾਸ ਬਾਸ, ਚੰਦ ਚੰਦ ਕਹਿ ਉਜਿਆਰੋ ਨਾ ਪ੍ਰਗਾਸ ਹੈ, ਤੈਸੇ ਗਿਆਨ ਗੋਸ਼ਟ ਕਰਤ ਨਾ ਰਹਿਤ ਪਾਵੈ, ਕਰਣੀ ਪ੍ਰਧਾਨ ਭਾਨ ਉਦਤ ਆਕਾਸ ਹੈ। ਦੂਜੇ ਪਾਸੇ ਨਾਮ ਸਿਮਰਨ ਅਤੇ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਕੀਤੀ ਹੋਈ ਆਤਮ ਕਲਾ ਨਾਲ ਗੁਰਮੁਖਾਂ ਦੇ ਜੀਵਨ ਖਿਆਲਾਂ ਬਚਨਾਂ ਅਤੇ ਕਰਮਾਂ ਰਾਹੀਂ ਜੀਵਨ ਕਣੀ, ਆਤਮ ਕਲਾ, ਆਤਮ ਗਿਆਨ, ਆਤਮ ਪ੍ਰਕਾਸ਼, ਆਤਮ ਰਸ, ਆਤਮ ਰੰਗ ਅਤੇ ਨਾਮ ਦੀ ਰੌਂ ਪ੍ਰਜਵਲਿਤ ਹੁੰਦੀ ਹੈ, ਜੋ ਜੀਵ ਦੇ ਮਾਇਆ ਵੇੜੇ ਠੁੱਲੇ ਮਨ ਨੂੰ ਵਿੰਨ ਕੇ ਉਸਦੇ ਆਤਮ ਕਿੰਗਰਿਆਂ ਨੂੰ ਜਾ ਛੋਂਦੀ ਹੈ। ਇਸ ਤਰ੍ਹਾਂ ਆਤਮਕ ਜੀਵਨ ਛੋਹ ਨਾਲ ਜਗਿਆਸੂ ਦਾ ਮਾਇਆ ਵੇੜਿਆ ਮਨ ਫੌਰਨ ਬਦਲ ਜਾਂਦਾ ਹੈ ਅਤੇ ਆਤਮ ਪ੍ਰਾਇਣ ਹੋ ਜਾਂਦਾ ਹੈ। ਕਿੰਨਾ ਫਰਕ ਹੈ! ਇੱਕ ਪਾਸੇ ਅਸੀਂ ਦਿਮਾਗ ਨਾਲ ਬਹੁਤ ਕੁਝ ਸੁਣਾਉਂਦੇ ਹਾਂ, ਪਰ ਅਸਰ ਸਰੋਤਿਆਂ 'ਤੇ ਥੋੜ੍ਹਾ ਜਿਹਾ ਹੁੰਦਾ, ਛਾਈ ਮਾਈ ਹੋ ਜਾਂਦਾ ਹੈ, ਕਿਉਂਕਿ ਸਾਡੇ ਪ੍ਰਚਾਰ ਦੇ ਪਿੱਛੇ ਆਤਮਕ ਕਲਾ ਨਹੀਂ। ਪਰ ਗੁਰਮੁਖ ਜਨ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਹੈ ਗੁਰੂ ਦੀ ਕਿਰਪਾ ਦੁਆਰਾ ਅਤੇ ਨਾਮ ਸਿਮਰਨ ਦੀ ਕਲਾ ਦੁਆਰਾ, ਉਹਨਾਂ ਦੇ ਅੰਦਰ ਕੋਈ ਆਤਮਕ ਕਲਾ ਵਰਦੀ ਹੈ ਇਹੋ ਜਿਹੇ ਗੁਰਮੁਖ ਜਨਾਂ ਦੇ ਅੰਦਰ, ਅਤੇ ਉਹਨਾਂ ਦੇ ਬਚਨਾਂ ਰਾਹੀਂ, ਉਹਨਾਂ ਦੇ ਖਿਆਲਾਂ ਰਾਹੀਂ, ਉਹਨਾਂ ਦੇ ਕਰਮਾਂ ਰਾਹੀਂ, ਉਹਨਾਂ ਦੇ ਜੀਵਨ ਰਾਹੀਂ ਕੋਈ ਜੀਵਨ ਕਣੀ, ਕੋਈ ਆਤਮ ਰਸ, ਕੋਈ ਆਤਮ ਰੰਗ, ਕੋਈ ਨਾਮ ਦੀ ਰੌਂ ਪ੍ਰਜਵਲਿਤ ਆਉਂਦੀ ਹੈ। ਇੱਕ ਔਰਾ ਉਹਨਾਂ ਦਾ ਬਣ ਜਾਂਦਾ ਹੈ ਨਾਮ ਵਾਲਾ, ਅਤੇ ਜਦੋਂ ਮਾਇਆ ਵੇੜਿਆ ਜਗਿਆਸੂ ਉਹਨਾਂ ਦੇ ਔਰੇ ਵਿੱਚ ਸ਼ਾਮਲ ਆਉਂਦਾ ਹੈ ਤਾਂ ਉਹ ਜਿਹੜੀਆਂ ਨਾਮ ਦੀ ਕਲਾ ਵਾਲੀਆਂ ਆਤਮਕ ਕਿਰਨਾਂ ਹਨ ਉਹ ਮਾਇਆ ਵੇੜੇ ਜਗਿਆਸੂ ਦੇ ਮਨ ਨੂੰ ਵਿੰਨ ਕੇ ਉਹ ਕਿਰਨਾਂ ਉਹਨਾਂ ਦੀਆਂ ਆਤਮਾ ਨੂੰ ਜਾ ਛੋਂਦੀਆਂ ਹਨ। ਇਸ ਤਰ੍ਹਾਂ ਆਤਮਕ ਜੀਵਨ ਛੋਹ ਨਾਲ ਜਗਿਆਸੂ ਦਾ ਮਾਇਆ ਵੇੜਿਆ ਮਨ ਫੌਰਨ ਬਦਲ ਜਾਂਦਾ ਹੈ ਅਤੇ ਆਤਮ ਪਰਾਇਣ ਹੋ ਜਾਂਦਾ ਹੈ, ਤਬਦੀਲੀ ਸ਼ੁਰੂ ਹੋ ਜਾਂਦੀ ਹੈ। ਤਦੇ ਗੁਰਬਾਣੀ ਵਿੱਚ ਸਾਨੂੰ ਬਾਰ ਬਾਰ ਸਾਧ ਸੰਗਤ ਵਿੱਚ ਸਿਮਰਨ ਕਰਨ ਦੀ ਪ੍ਰੇਰਨਾ ਕਰਦੀ ਹੈ, ਕਿਉਂਕਿ ਸਾਧ ਸੰਗਤ ਵਿੱਚ ਮਹਾਂਪੁਰਖਾਂ ਦੀਆਂ ਜਿਹੜੀਆਂ ਆਤਮਕ ਕਿਰਨਾਂ ਆਉਂਦੀਆਂ ਹਨ ਉਹ ਮਾਇਆ ਵੇੜੇ ਸਾਡੇ ਮਨ ਨੂੰ ਚੀਰ ਕੇ ਸਾਡੀ ਆਤਮਾ ਨੂੰ ਉਹ ਕਿਰਨਾਂ ਜਾ ਛੋਂਦੀਆਂ ਹਨ ਅਤੇ ਸਾਡਾ ਜੀਵਨ ਬਦਲ ਸਕਦਾ ਹੈ। ਇਸੇ ਕਰਕੇ ਸਾਨੂੰ ਬਾਰ ਬਾਰ ਸਾਧ ਸੰਗਤ ਵਿੱਚ ਸਿਮਰਨ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ। ਮਨ ਤਨ ਪ੍ਰਭ ਆਰਾਧਿਐ ਮਿਲ ਸਾਧ ਸਮਾਗੈ, ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰਾਮ। ਸਤਸੰਗਤ ਲਗ ਹਰ ਧਿਆਈ ਹੈ, ਹਰ ਹਰ ਚਲੇ ਤੇਰੇ ਨਾਲ। ਫੁੱਲ ਆਪਣੀ ਖੁਸ਼ਬੋ ਦੀ ਬਿਨ ਬੋਲੇ ਹੀ ਇਸ਼ਤਿਹਾਰਬਾਜ਼ੀ ਜਾਂ ਪ੍ਰਚਾਰ ਕਰ ਰਿਹਾ ਹੁੰਦਾ ਹੈ। ਫੁੱਲ ਨੂੰ ਕੋਈ ਲੋੜ ਨਹੀਂ ਕਿ ਇਸ਼ਤਿਹਾਰ ਕਰਨ ਦੀ ਕਿ ਮੇਰੇ ਕੋਲ ਖੁਸ਼ਬੋ ਹੈ। ਉਹ ਤਾਂ ਬਿਨ ਬੋਲੇ ਹੀ ਇਸ਼ਤਿਹਾਰਬਾਜ਼ੀ ਆਪਣਾ ਪ੍ਰਚਾਰ ਕਰ ਰਿਹਾ ਹੈ। ਇਸੇ ਤਰ੍ਹਾਂ ਗੁਰਮੁਖ ਜਨਾਂ ਦੇ ਦੈਵੀ ਜੀਵਨ ਦੁਆਰਾ ਆਤਮ ਰਸ ਰੰਗ ਅਤੇ ਪ੍ਰੇਮ ਸਵੈਪਨਾ ਦਾ ਸਹਿਜ ਸੁਭਾਏ ਚੁੱਪ ਚੁੱਪੀ 'ਤੇ ਹੀ ਪ੍ਰਚਾਰ ਹੁੰਦਾ ਰਹਿੰਦਾ ਹੈ। ਉਹਨਾਂ ਦੇ ਬਸ ਔਹਰੇ ਵਿੱਚ ਸ਼ਾਮਲ ਹੋ, ਦੂਜੇ ਦੀ ਆਤਮਾ ਨੂੰ ਉਹ ਰਸ ਅਨੁਭਵ ਹੋ ਜਾਂਦਾ ਹੈ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮ ਹੈ ਏਕ ਕਣੀ, ਸਾਧਕੇ ਸੰਗ ਨਹੀਂ ਕਿਚਕਾਲ, ਦਰਸ਼ਨ ਪੇਟਤ ਹੋਤ ਨਿਹਾਲ। ਐਸੇ ਗੁਰਮੁਖ ਜਨ ਆਪ ਜਪੇ ਅਵਰੇ ਨਾਮ ਜਪਾਵੇ ਦੇ ਹੁਕਮ ਨੂੰ ਸਹਿਜ ਸੁਭਾਏ ਅਣਜਾਣੇ ਹੀ ਕਮਾ ਰਹੇ ਹੁੰਦੇ ਹਨ, ਕਿਉਂਕਿ ਆਪ ਜਪ ਕੇ ਉਹਨਾਂ ਨੇ ਆਤਮ ਕਲਾ ਪ੍ਰਾਪਤ ਕੀਤੀ ਹੈ ਅਤੇ ਉਹਨਾਂ ਦੇ ਔਹਰੇ ਵਿੱਚ ਆ ਕੇ ਉਹ ਕਲਾ ਦੂਸਰਿਆਂ ਦੇ ਮਨ ਨੂੰ ਬਦਲ ਦਿੰਦੀ ਹੈ। ਇਹ ਆਪ ਅਵਰੇ ਨਾਮ ਜਪਾਓ ਦਾ ਉਪਦੇਸ਼ ਆਪਣੇ ਆਪ ਅਣਜਾਣੇ ਹੀ ਹੋ ਰਿਹਾ ਹੈ। ਸੋ ਨੇਤਰਹੀਣ ਮਨੁੱਖਾਂ ਦਾ ਹਾਥੀ ਦੀ ਸ਼ਕਲ ਸੂਰਤ ਬਾਬਤ ਅਨੁਭਵ ਉਹਨਾਂ ਦੀ ਅੱਡੋ ਅੱਡਰੀ ਛੋਹ ਤੋਂ ਪ੍ਰਾਪਤ ਹੋਏ ਗਿਆਨ 'ਤੇ ਆਧਾਰਿਤ ਹੁੰਦਾ ਹੈ। ਐਸਾ ਗਿਆਨ ਅਧੂਰਾ, ਅਪੂਰਨ ਅਤੇ ਗਲਤ ਹੋ ਸਕਦਾ ਹੈ। ਇਸੇ ਤਰ੍ਹਾਂ ਅਨੁਭਵੀ ਗਿਆਨ ਤੋਂ ਬਗੈਰ ਆਤਮ ਮੰਡਲ ਦੀ ਬਾਬਤ ਸਾਡੀ ਜਾਣਕਾਰੀ, ਵਿਚਾਰ, ਖਿਆਲ ਅਤੇ ਗਿਆਨ ਅਧੂਰਾ, ਅਪੂਰਨ, ਭੁਲੇਖਾ ਜਾਂ ਗਲਤ ਹੋ ਸਕਦਾ ਹੈ। ਹਾਂਜੀ, ਜਿਵੇਂ ਕੋਈ ਅੰਨਾ ਹਾਥੀ ਦੇ ਕੋਲ ਚਲਾ ਜਾਏ, ਉਹਨੇ ਦੇਖਿਆ ਤਾਂ ਨਹੀਂ ਹੁੰਦਾ, ਜਿਹੋ ਜਿਹਾ ਜਿਸ ਅੰਗ ਨੂੰ ਹੱਥ ਲਾਉਂਦਾ, ਜਿਹੋ ਜਿਹੀ ਕਲਪਨਾ ਕਰਦਾ, ਉਸ ਆਧਾਰ 'ਤੇ ਸਮਝਦਾ। ਜਿਹੜਾ ਉਹਦਾ ਕਿਆਸ ਹੈ, ਅੰਦਾਜ਼ਾ, ਉਹ ਗਲਤ ਵੀ ਹੋ ਸਕਦਾ ਹੈ। ਇਸੇ ਤਰ੍ਹਾਂ ਆਪ ਆਤਮ ਮੰਡਲ ਨੂੰ ਅਨੁਭਵ ਕੀਤੇ ਬਗੈਰ ਆਤਮ ਮੰਡਲ ਦੇ ਬਾਬਤ ਜਿਹੜੀ ਸਾਡੀ ਜਾਣਕਾਰੀ ਹੈ, ਇਹ ਵਿਚਾਰ ਜਾਂ ਖਿਆਲ, ਇਹ ਕਲਪਨਾ ਸਾਡੀ, ਇਹ ਅਧੂਰੀ, ਅਪੂਰਨ, ਭੁਲੇਖਾ ਜਾਂ ਗਲਤ ਹੋ ਸਕਦਾ ਹੈ, ਜੋ ਕਈ ਪ੍ਰਕਾਰ ਦੇ ਵਾਦ ਵਿਵਾਦ, ਭੁਲੇਖੇ, ਵਿਤਕਰੇ, ਤਵਸਬ, ਲੜਾਈਆਂ, ਝਗੜੇ ਆਦਿ ਦਾ ਕਾਰਨ ਬਣਦਾ ਹੈ। ਅਫਸੋਸ ਦੀ ਗੱਲ ਹੈ ਕਿ ਜਿਸ ਧਰਮ ਨੇ ਸਾਨੂੰ ਮਿਲਵਰਤਣ, ਸੇਵਾ ਭਾਵਨੀ, ਆਪਾ ਵਾਰਨਾ ਅਤੇ ਪਿਆਰ ਕਰਨਾ ਸਿਖਾਉਣਾ ਸੀ, ਉਹੀ ਧਰਮ ਸਾਡੀ ਅਗਿਆਨਤਾ ਅਤੇ ਹਉਮੈ ਦੇ ਕਾਰਨ ਆਪਸ ਵਿੱਚ ਵੈਰ ਵਿਰੋਧ, ਈਰਖਾ ਦੁਐਤ, ਘਿਰਣਾ, ਸਾੜਾ, ਨਫ਼ਰਤ, ਲੜਾਈਆਂ ਅਤੇ ਜ਼ੁਲਮ ਦਾ ਕਾਰਨ ਬਣ ਰਿਹਾ ਹੈ। ਹਾਂਜੀ, ਜਿਸ ਧਰਮ ਨੇ ਸਾਨੂੰ ਮਿਲਵਰਤਨ ਸਿਖਾਉਣਾ ਸੀ, ਪਿਆਰ ਕਰਨਾ ਸਿਖਾਉਣਾ ਸੀ, ਸਾਡੀ ਅਗਿਆਨਤਾ ਅਤੇ ਸਾਡੀ ਹਉਮੈ ਦੇ ਕਾਰਨ ਆਪਸ ਵਿੱਚ ਲੜਾਈ ਝਗੜੇ ਦਾ ਉਹ ਬਣ ਗਿਆ ਹੈ। ਇਸ ਦਾ ਮੁੱਢਲਾ ਕਾਰਨ ਇਹ ਹੈ ਕਿ ਸਾਡਾ ਜਿਹੜਾ ਧਰਮ ਪ੍ਰਚਾਰ ਹੈ, ਇਹ ਫੋਕਾ, ਅਧੂਰਾ ਅਤੇ ਰਸਹੀਣ ਹੋ ਰਿਹਾ ਹੈ। ਮੁੱਢ ਕਾਰਨ ਲੋਕਾਂ ਦੇ ਜੀਵਨ ਵਿੱਚ ਤਬਦੀਲੀ ਨਾ ਆਉਣ ਦਾ ਇਹ ਹੀ ਹੈ ਕਿ ਜਿਹੜਾ ਸਾਡਾ ਧਰਮ ਪ੍ਰਚਾਰ ਹੈ, ਇਹ ਫੋਕਾ, ਅਧੂਰਾ ਅਤੇ ਰਸਹੀਣ ਹੋ ਰਿਹਾ ਹੈ। ਆਪ ਨਾ ਬੁਝੇ, ਲੋਕ ਬੁਝਾਵੇ, ਮਨ ਕਾ ਅੰਧਾ ਅੰਧ ਕਮਾਵੇ, ਦਰ ਕਰ ਮਹਿਲ ਠੌਰ ਕੈਸੇ ਪਾਵੇ। ਦੂਜੇ ਲਫਜ਼ਾਂ ਵਿੱਚ ਸਾਡੇ ਧਰਮ ਵਿੱਚੋਂ ਉਹ ਆਤਮ ਜੀਵਨ ਕਣੀ, ਉਹ ਸਿਮਰਨ ਦੀ ਕਮਾਈ, ਸ਼ਰਧਾ ਭਾਵਨੀ, ਉਹ ਪ੍ਰੇਮਾ ਭਗਤੀ, ਉਹ ਪਿਰਮ ਰਸ, ਉਹ ਪਿਰਮ ਰੰਗ ਅਤੇ ਨਾਮ ਦੀ ਰੌਂ ਅਲੋਪ ਹੋ ਰਹੀ ਹੈ। ਉਹ ਕਣੀ ਜਿਹੜੀ ਖਤਮ ਹੋ ਗਈ ਸੀ, ਜਿਸ ਕਾਰਨ ਗੁਰੂ ਨਾਨਕ ਪਾਤਸ਼ਾਹ ਨੇ ਅਵਤਾਰ ਤਾਰਿਆ ਅਤੇ ਸਾਨੂੰ ਕਰਮ ਕਾਂਡਾਂ ਵਿੱਚੋਂ ਕੱਢ ਕੇ ਮੁੜ ਉਹ ਆਤਮ ਕਣੀ ਬਖਸ਼ੀ। ਪਰ ਅੱਜ ਕੱਲ੍ਹ ਕੀ ਹੋ ਗਿਆ, ਫਿਰ ਸਾਡੇ ਧਰਮ ਵਿੱਚੋਂ ਉਹ ਆਤਮ ਜੀਵਨ ਕਣੀ, ਸਿਮਰਨ ਕਮਾਈ, ਉਹ ਸ਼ਰਧਾ ਭਾਵਨੀ, ਪ੍ਰੇਮਾ ਭਗਤੀ, ਉਹ ਪਿਰਮ ਰਸ, ਉਹ ਪਿਰਮ ਰੰਗ, ਉਹ ਨਾਮ ਦੀ ਰੌਂ ਅਲੋਪ ਹੋ ਰਹੀ ਹੈ। ਅਸੀਂ ਬਾਰਮੁਖੀ ਕਰਮਕਾਂਡਾਂ ਨੂੰ ਹੀ ਧਾਰਮਿਕ ਸਿਖਰ, ਪੂਰਨਤਾ ਅਥਵਾ ਮੰਜ਼ਲ ਸਮਝ ਕੇ ਗੁਰਬਾਣੀ ਦੇ ਅੰਤਰਮੁਖੀ ਗੁੱਜੇ ਭਾਵਾਂ, ਆਤਮ ਜੀਵਨ, ਸ਼ਬਦ ਕਮਾਈ, ਨਾਮ ਸਿਮਰਨ, ਪ੍ਰੇਮ ਸਵੈਪਨਾ ਤੋਂ ਅਣਜਾਣ, ਅਵੇਸਲੇ ਅਤੇ ਬੇਪਰਵਾਹ ਹੋ ਕੇ ਮੁੱਢਲੀ ਆਤਮ ਸੇਧ ਅਰਥਾਤ ਸਾਧ ਸੰਗਤ ਅਤੇ ਸਿਮਰਨ ਤੋਂ ਲਾਂਭੇ ਜਾ ਰਹੇ ਹਾਂ। ਨਾ ਸਾਡੇ ਕੋਲ ਸਾਧ ਸੰਗਤ ਕਰਨ ਦੀ ਫੁਰਸਤ ਹੈ ਅਤੇ ਸਿਮਰਨ ਨੂੰ ਤਾਂ ਬਿਲਕੁਲ ਭੁਲਾ ਬੈਠੇ ਹਾਂ। ਫਿਰ ਦੁਹਰਾ ਦੇਈਏ ਇਹਨਾਂ ਲਫਜ਼ਾਂ ਨੂੰ, ਕਿਉਂਕਿ ਬਹੁਤ ਜ਼ਰੂਰੀ ਹਨ। ਅਸੀਂ ਬਾਰਮੁਖੀ ਕਰਮਕਾਂਡਾਂ ਨੂੰ ਹੀ ਧਾਰਮਿਕ ਸਿਖਰ, ਪੂਰਨਤਾ ਅਥਵਾ ਮੰਜ਼ਲ ਸਮਝ ਕੇ ਗੁਰਬਾਣੀ ਦੇ ਅੰਤਰਮੁਖੀ ਗੁੱਜੇ ਭਾਵਾਂ, ਆਤਮ ਜੀਵਨ, ਸ਼ਬਦ ਕਮਾਈ, ਨਾਮ ਸਿਮਰਨ ਅਤੇ ਪ੍ਰੇਮ ਸਵੈਪਨਾ ਤੋਂ ਅਣਜਾਣ ਅਵੇਸਲੇ ਅਤੇ ਬੇਪਰਵਾਹ ਹੋ ਕੇ ਮੁੱਢਲੀ ਆਤਮ ਸੇਧ ਅਰਥਾਤ ਸਾਧ ਸੰਗਤ ਅਤੇ ਨਾਮ ਸਿਮਰਨ ਤੋਂ ਲਾਂਬੇ ਜਾ ਰਹੇ ਹਾਂ। ਪੜ੍ਹੀਏ ਗੁਣੀਏ ਕਿਆ ਕਥੀਏ ਜਾਂ ਮੁੰਡੋਂ ਕੁੱਥਾ ਜਾਏ। ਸੋ ਸੰਸਾਰ ਵਿੱਚ ਤਿੰਨ ਕਿਸਮ ਦੇ ਗਿਆਨ ਪ੍ਰਚਲਿਤ ਹਨ, ਇੱਕ ਮਾਇਕੀ ਗਿਆਨ, ਇੱਕ ਧਾਰਮਿਕ ਗਿਆਨ ਅਤੇ ਇੱਕ ਅਨੁਭਵੀ ਤੱਤ ਗਿਆਨ। ਸਾਰਾ ਸੰਸਾਰ ਇਸ ਮਾਇਕੀ ਗਿਆਨ ਵਿੱਚ ਹੀ ਉਲਝਿਆ ਹੋਇਆ ਹੈ। ਧਾਰਮਿਕ ਗਿਆਨ ਨੇ ਜਗਿਆਸੂਆਂ ਨੂੰ ਅਨੁਭਵੀ ਤੱਤ ਗਿਆਨ ਵੱਲ ਪ੍ਰੇਰਨਾ ਸੀ ਅਤੇ ਸਹੀ ਪਰਮਾਰਥ ਦੀ ਸੋਝੀ ਦੇਣੀ ਸੀ, ਇਸ ਲਈ ਰਚਿਆ ਗਿਆ ਸੀ ਧਾਰਮਿਕ ਗਿਆਨ ਕਿ ਸਾਨੂੰ ਅਨੁਭਵੀ ਤੱਤ ਗਿਆਨ ਵੱਲ ਪ੍ਰੇਰਨਾ ਦੇਵੇ, ਅਸੀਂ ਉਹ ਜੀ ਕਮਾਈ ਕਰੀਏ ਅਤੇ ਸਾਨੂੰ ਸਹੀ ਪਰਮਾਰਥ ਦੀ ਸੇਧ ਮਿਲੇ। ਪਰ ਇਸ ਦੇ ਐਨ ਉਲਟ ਧਾਰਮਿਕ ਗਿਆਨ ਵੀ ਮਾਇਕੀ ਗਿਆਨ ਦੇ ਪਰਾਇਣ ਹੋ ਗਿਆ ਹੈ, ਜਿਸ ਕਾਰਨ ਇਹ ਬਾਰਮੁਖੀ ਧਾਰਮਿਕ ਗਿਆਨ ਜਾਂ ਕੇਵਲ ਮਾਇਆ ਬਟੋਰਨ ਦਾ ਜ਼ਰੀਆ ਬਣ ਗਿਆ ਹੈ, ਜਾਂ ਭਲੇ ਭਲੇਰੇ ਬਣ ਕੇ ਹੋਮੇ ਨੂੰ ਪੱਠੇ ਪਾਏ ਜਾਂਦੇ ਹਨ, ਜਾਂ ਮਜ਼ਹਬੀ ਤਵੱਸਬ ਵਧਾਉਣ ਕਰਕੇ ਵਾਦ ਵਿਵਾਦ ਅਤੇ ਈਰਖਾ ਦੁਵੈਤ ਦਾ ਕਾਰਨ ਬਣਦਾ ਹੈ। ਹਾਂਜੀ, ਧਾਰਮਿਕ ਗਿਆਨ ਜਿਸਨੇ ਅਨੁਭਵੀ ਤੱਤ ਗਿਆਨ ਵੱਲ ਸਾਨੂੰ ਪ੍ਰੇਰਨਾ ਸੀ, ਇਹ ਧਾਰਮਿਕ ਗਿਆਨ ਵੀ ਮਾਇਕੀ ਗਿਆਨ ਦੇ ਪ੍ਰਾਇਣ ਹੋ ਗਿਆ ਹੈ, ਜਿਸ ਕਾਰਨ ਇਹ ਧਾਰਮਿਕ ਗਿਆਨ ਜਾਂ ਤਾਂ ਪੈਸੇ ਬਟੋਰਨ ਦਾ ਜ਼ਰੀਆ ਬਣ ਗਿਆ ਹੈ, ਜਨਤਾ ਦੀ ਟੇਸਟ ਅਨੁਸਾਰ ਅਸੀਂ ਉਹ ਜੇ ਉਪਦੇਸ਼ ਦਿੰਦੇ ਹਾਂ ਤਾਂ ਕਿ ਵੱਧ ਤੋਂ ਵੱਧ ਪੈਸੇ ਆਉਣ, ਜਾਂ ਫਿਰ ਭਲੇ ਭਲੇਰੇ ਬਣ ਕੇ ਆਪਣੀ ਹੋਮੇ ਨੂੰ ਪੱਠੇ ਪਾਏ ਜਾਂਦੇ ਹਨ, ਲੋਕਾਂ ਦੇ ਤਜਰਬੇ ਪੜ੍ਹ ਪੜ੍ਹ ਕੇ ਦੂਜਿਆਂ ਨੂੰ ਸੁਣਾ ਕੇ ਸਿਰਫ ਇਸ ਲਈ ਕਿ ਸਾਨੂੰ ਵਾਹ ਵਾਹ ਮਿਲੇ, ਜਾਂ ਫਿਰ ਮਜ਼ਹਬੀ ਤਵੱਸਬ ਦਾ ਕਾਰਨ ਬਣ ਗਿਆ ਧਾਰਮਿਕ ਗਿਆਨ, ਆਪਣੀ ਫਿਰਕੀ ਦੀ ਵਡਿਆਈ ਅਤੇ ਉਸ ਵਿੱਚ ਇਤਨੇ ਭੁੱਲ ਕੇ ਕਿ ਦੂਜਿਆਂ ਦੇ ਧਰਮਾਂ ਦੀ ਨਿਖੇਧੀ ਕਰਦੇ ਹਾਂ, ਇਸ ਨਾਲ ਮਜ਼ਹਬੀ ਤਵੱਸਬ ਵੱਧ ਜਾਂਦਾ ਹੈ। ਸੋ ਇਹੋ ਜਿਹਾ ਇਸਤੇਮਾਲ ਹੋ ਰਿਹਾ ਹੈ ਧਾਰਮਿਕ ਗਿਆਨ ਦਾ। ਪਰ ਜਿਵੇਂ ਕਾਲਜ ਦੀ ਪੜ੍ਹਾਈ ਲਈ ਮੈਟ੍ਰਿਕ ਦੀ ਪੜ੍ਹਾਈ ਲਾਜ਼ਮੀ ਹੈ, ਇਸੇ ਤਰ੍ਹਾਂ ਅਨੁਭਵੀ ਤੱਤ ਗਿਆਨ ਦੀ ਪ੍ਰਾਪਤੀ ਲਈ ਪਹਿਲਾਂ ਧਾਰਮਿਕ ਗਿਆਨ ਹੋਣਾ ਲਾਜ਼ਮੀ ਹੈ, ਕਿਉਂਕਿ ਸਹੀ ਜੀਵਨ ਸੇਧ ਹੋਏਗੀ ਤਾਂ ਹੀ ਅਨੁਭਵੀ ਤੱਤ ਗਿਆਨ ਦੀ ਪ੍ਰਾਪਤੀ ਹੋ ਸਕੇਗੀ। ਸੋ ਧਾਰਮਿਕ ਗਿਆਨ ਵੀ ਲਾਜ਼ਮੀ ਹੈ, ਪਰ ਇਸਦਾ ਸਹੀ ਇਸਤੇਮਾਲ। ਪਰ ਅਸੀਂ ਧਾਰਮਿਕ ਗਿਆਨ ਨੂੰ ਹੀ ਪੂਰਨਤਾ, ਸ਼ਿਖਰ ਅਥਵਾ ਮੰਜ਼ਿਲ ਸਮਝੀ ਬੈਠੇ ਹਾਂ ਅਤੇ ਇਸੇ ਵਿੱਚ ਮਸਤ ਜਾਂ ਗਲਤਾਨ ਹੋਏ ਬੈਠੇ ਹਾਂ। ਤ੍ਰੈ ਗੁਣ ਪੜ੍ਹੇ ਹਰ ਏਕ ਨਾ ਜਾਣੇ, ਬਿਨ ਬੂਝੈ ਦੁੱਖ ਪਾਵਣੇ। ਪੜ੍ਹੇ ਮਨਮੁਖ ਪਰ ਵਿਧ ਨਹੀਂ ਜਾਣਾ, ਨਾਮ ਨਾ ਬੂਝੈ ਪਰਮ ਪੁਲਾਨਾ। ਸੋ ਦੋ ਤਰ੍ਹਾਂ ਦੇ ਗਿਆਨ ਦਾ ਜ਼ਿਕਰ ਕੀਤਾ, ਮਾਇਕੀ ਗਿਆਨ ਅਤੇ ਧਾਰਮਿਕ। ਤੀਸਰਾ ਸੀ ਅਨੁਭਵੀ ਤੱਤ ਗਿਆਨ। ਇਹ ਆਤਮਕ ਅਨੁਭਵੀ ਤੱਤ ਗਿਆਨ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਤਸੰਗਤ ਵਿੱਚ ਸੇਵਾ ਸਿਮਰਨ ਕਰਨ ਨਾਲ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ। ਫਿਰ ਦੁਹਰਾ ਦੇਈਏ ਕਿ ਇਹ ਅਨੁਭਵੀ ਤੱਤ ਗਿਆਨ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਤਸੰਗਤ ਵਿੱਚ ਸੇਵਾ ਅਤੇ ਸਿਮਰਨ ਕਰਨ ਨਾਲ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰਿ ਸਿਉ ਰੰਗ। ਹਾਂਜੀ, ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰਿ ਸਿਉ ਰੰਗ। ਹਰ ਸਿਮਰਤ ਪੂਰਨ ਪਦ ਪਾਇਆ, ਸਾਧ ਸੰਗ ਪੈ ਭਰਮ ਮਿਟਾਇਆ। ਗੁਰਬਾਣੀ ਵਿਚਾਰ, ਲੇਖ ਨੰਬਰ 124, ਸਿਮਰਨ ਭਾਗ 15। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਸਿਮਰਨ ਦੇ ਜ਼ਰੂਰੀ ਵਿਸ਼ੇ 'ਤੇ ਗੁਰਮੁਖ ਪਿਆਰੇ ਬਾਓ ਜੀ ਉਹਨਾਂ ਨੇ 16 ਲੇਖ ਲਿਖੇ ਹਨ, ਜਿਸ ਵਿੱਚੋਂ 15ਵਾਂ ਭਾਗ ਨਮੂਨੇ ਮਾਤਰ ਆਪ ਜੀ ਦੇ ਸਾਹਮਣੇ ਰੱਖਿਆ ਗਿਆ ਸੀ। ਜਿਸ ਕਿਸੇ ਵੀਰ ਭੈਣ ਨੂੰ ਇਹਨਾਂ ਲੇਖਣੀਆਂ ਦੀ ਲੋੜ ਮਹਿਸੂਸ ਹੋਵੇ, ਉਹਨਾਂ ਲਈ ਸਟਾਲ ਵੀ ਲਗਾਇਆ ਗਿਆ ਹੈ ਪੁੱਛਗਿੱਛ ਦੇ ਨਾਲ। ਹੁਣ 5:30 ਵਜੇ ਰਹਿ ਰਾਜ ਸਾਹਿਬ ਦੇ ਪਾਠ ਸ਼ੁਰੂ ਹੋ ਜਾਣਗੇ।